ਅਤੇ ਉਹਦੀ ਥਾਂ 'ਤੇ ਹੋਕੇ ਆਉਂਦੇ ਨੇ, ਹਾਵੇ ਆਉਂਦੇ ਹੈ, ਤੋਟੇ ਆਉਂਦੇ ਹੈ, ਘਾਟੇ ਆਉਂਦੇ ਨੇ, ਕਿਉਂਕਿ ਆਪਾਂ ਹੀ ਫਸਿਆ ਆਪਣੇ ਆਪ ਹੀ। ਸੋ ਮਹਾਰਾਜ ਕਹਿੰਦੇ ਵੀ ਚਾਹੇ ਕਿੰਨੀ ਉਹ ਚੰਗੀ ਤਾਂ ਚੰਗੀ ਚੀਜ਼ ਹੈ, ਜੇ ਇਹ ਪਰਮੇਸ਼ੁਰ ਨੂੰ ਭੁਲਾਉਂਦੀ ਹੈ ਤਾਂ ਇਹ ਕੋਈ ਚੀਜ਼ ਨਹੀਂ, ਇਹ ਤਾਂ ਫਸਾਉਣ ਵਾਲੀ ਚੀਜ਼ ਹੈ, ਛਡਾਉਣ ਵਾਲੀ ਚੀਜ਼ ਤਾਂ ਹੋਈ ਨਾ। ਦੁਨੀਆਦਾਰੀ ਦੀ ਨਿਗਾਹ ਤੋਂ ਵੱਡਾ ਕੰਮ ਲੱਗਦਾ, ਵੱਡੀ ਪ੍ਰੋਪਰਟੀ ਹੈ, ਵੱਡਾ ਕਾਰੋਬਾਰ ਹੈ, ਦੇਸ਼ਾਂ ਪ੍ਰਦੇਸ਼ਾਂ 'ਚ ਬਿਜਨਸਾਂ ਚੱਲਦੀਆਂ ਨੇ, ਅਰਬਾਂ ਖਰਬਾਂ ਦੇ ਵਿੱਚ ਖੇਲਦਾ, ਸੋਨੇ ਚਾਂਦੀ ਦੇ ਢੇਰ ਲੱਗੇ ਹੋਏ। ਮਹਾਰਾਜ ਕਹਿੰਦੇ ਜੇ ਐਸਾ ਵੀ ਹੋ ਜਾਵੇ, ਸੋਨੇ ਦੇ ਮਕਾਨ ਬਣਾ ਲਵੇ ਇੱਟਾਂ ਚਿਣਕੇ, ਉਸ ਤੋਂ ਵੀ ਗਾਹਾਂ ਤੂੰ ਹੀਰੇ ਅਤੇ ਜਵਾਹਰਾਤ ਲੈ ਕੇ ਉਹਨਾਂ ਦੇ ਮਕਾਨ ਬਣਾਵੇਂ, ਕਿਉਂਕਿ ਸੋਨਾ ਤਾਂ ਫੇਰ ਵੀ ਮੁੱਲ ਹੈ ਅਤੇ ਉਹ ਨਿੱਕੀ ਜਿਹੀ ਚੀਜ਼ ਹੈ। ਜੇ ਦੋ ਤੋਲੇ ਦਾ ਵੀ ਹੀਰਾ ਹੋਵੇ ਉਹਦਾ ਮੁੱਲ ਹੀ ਕੋਈ ਨਹੀਂ ਹੈ। ਕਹਿੰਦੇ ਜੇ ਇਹੋ ਜਿਹੇ ਵੀ ਮਿਲ ਜਾਣ ਤੈਨੂੰ ਹੀਰੇ ਜਵਾਹਰਾਤ, ਉਹ ਵੀ ਤੈਨੂੰ ਨਾਮ ਵੱਲ ਨਹੀਂ ਲੱਗਣ ਦਿੰਦੇ, ਨਾਮ ਤੋਂ ਭੁਲਾਉਣਗੇ। ਅਤੇ ਮਹਾਰਾਜ ਨੇ ਵਾਰਨਿੰਗ ਦਿੰਦੇ ਹੋਏ ਇਸ ਤਰ੍ਹਾਂ ਸਾਨੂੰ ਸਮਝਾਇਆ ਇਸ ਬਾਰੇ,
ਕਿਤੇ ਭੁੱਲ ਨਾ ਜਾਈਏ ਮਨਾ ਮੇਰਿਆ ਮੋਤੀਆਂ ਦੇ
ਚੰਦਨ ਲੀ ਪਾਵੈ ਚਾਉ ਮਤ ਦੇਖ ਪੂਲਾਂ ਵਿਸਰੈ ਤੇਰਾ ਚਿਤ ਨਾ ਆਵੈ। ਇੰਨੀ ਸੰਪਤੀ ਪ੍ਰਾਪਤ ਹੋ ਗਈ, ਇੰਨਾ ਧਨ ਪ੍ਰਾਪਤ ਹੋ ਗਿਆ ਕਿ ਆਪਣਾ ਮਕਾਨ ਬਣਾਉਣ ਵਾਸਤੇ ਸਾਰੀ ਦੁਨੀਆ ਦੇ ਮੋਤੀ ਹੀਰੇ ਜਵਾਹਰਾਤ ਲੈ ਕੇ ਚਿਣਦਾ, ਡੈਕੋਰੇਸ਼ਨ ਕਰਦਾ, ਵੱਡੇ ਤੋਂ ਵੱਡੀ ਡੈਕੋਰੇਸ਼ਨ ਹੋ ਰਹੀ ਹੈ। ਮਹਾਰਾਜ ਕਹਿੰਦੇ ਇਹ ਤਾਂ ਹੋ ਜੂਗਾ, ਕਸਤੂਰੀਆਂ ਚੰਦਨ ਆਦਿ ਬੇਅੰਤ ਸੁਗੰਧੀਆਂ ਦੂਰ ਤੱਕ ਲਪਟਾਂ ਮਾਰਨ ਵਾਲੀਆਂ ਦਾ ਪਲਾਸਟਰ ਕਰਿਆ ਹੈ, ਪਲਸਤਰ ਕੀਤਾ ਹੋਇਆ ਤੇ ਸੁਗੰਧੀਆਂ ਹੀ ਸੁਗੰਧੀਆਂ ਆਉਂਦੀਆਂ। ਮਹਾਰਾਜ ਕਹਿੰਦੇ ਇੱਥੇ ਵਾਰਨਿੰਗ ਹੈ, ਇੱਕ ਖਤਰਾ ਹੈ ਬਹੁਤ ਜ਼ਬਰਦਸਤ। ਚੀਜ਼ਾਂ ਨੂੰ ਮਾੜੀਆਂ ਨਹੀਂ ਆਖਿਆ ਮਹਾਰਾਜ, ਦੇਖੋ ਇੱਥੇ ਥੋੜ੍ਹਾ ਜਿਹਾ ਫਰਕ ਹੈ। ਚੀਜ਼ ਮਾੜੀ ਨਹੀਂ ਆਖੀ, ਲੇਕਿਨ ਨਾਲ ਵਾਰਨਿੰਗ ਦੇ ਤੀ ਕਿ ਜੋ ਚੀਜ਼ ਹੈ ਇਹਦੇ 'ਚ ਇੱਕ ਬੜਾ ਭਾਰਾ ਖਤਰਾ ਹੈ ਭਾਈ। ਉਹ ਹੈ ਕਿ ਮਤ ਦੇਖ ਪੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ। ਇਹਦਾ ਮਤਲਬ ਇਹ ਹੈ ਕਿ ਮੰਦਰ ਮੰਦਰ ਮੋਤੀ ਜਵਾਹਰਾਤ ਹੀਰੇ ਇਹ ਨਾਮ ਦੇ ਮੁਕਾਬਲੇ ਤਾਂ ਤੁੱਛ ਚੀਜ਼ਾਂ ਨੇ, ਕੋਈ ਬਾਤ ਨਹੀਂ ਹੈ, ਇਹਨਾਂ ਦੀ ਵੈਲਿਊ ਨਹੀਂ ਹੈ ਨਾਮ ਦੇ ਮੁਕਾਬਲੇ। ਕਿਉਂਕਿ ਨਾਮ ਜਿਹੜਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣਦਾ। ਜੇ ਅਮੋਲ ਵਸਤੂ ਸਾਡੇ ਹੱਥ ਵਿੱਚੋਂ ਨਿਕਲੇ ਘਟੀਆ ਚੀਜ਼ ਦੇ ਨਾਲ, ਤਾਂ ਫਿਰ ਉਹ ਠੱਗੀ ਹੈ, ਇੱਕ ਧੋਖਾ ਹੋ ਰਿਹਾ ਸਾਡੇ ਨਾਲ, ਛਲਾਵਾ ਹੋ ਰਿਹਾ। ਮਹਾਰਾਜ ਕਹਿੰਦੇ ਦੇਖੀ ਜੇ ਤੈਨੂੰ ਪ੍ਰਾਪਤ ਹੋ ਗਏ ਤਾਂ ਦੇਖੀ ਕਿਤੇ ਪਰਮੇਸ਼ਰ ਦੇ ਨਾਮ ਨੂੰ ਨਾ ਭੁੱਲ ਜੀ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੋਹਣੀਆਂ ਮੁੱਖ ਮਣੀ ਸੋਏ, ਕਰੇ ਰੰਗ ਵਸਾਓ, ਮਤ ਦੇਖ ਦੇਖ ਪੂਲਾਂ ਵਿਸਰਾ, ਤੇਰਾ ਚਿੱਤ ਨਾ ਆਵੇ। ਪਾਰਕ ਜਿਹੜੇ ਨੇ ਹੀਰਿਆਂ ਅਤੇ ਜਵਾਹਰਾਤ ਦੇ ਨਾਲ ਚਿਲਮਿਲ ਚਿਲਮਿਲ ਕਰ ਰਹੇ, ਪਲੰਗ ਜਿਹੜੇ ਨੇ ਬੇਅੰਤ ਕਿਸਮ ਦੇ ਹੀਰੇ ਪੰਨੇ ਲੱਗੇ ਹੋਏ ਨੇ, ਅੱਖ ਨਹੀਂ ਟਿਕਦੀ ਉਹਨਾਂ 'ਤੇ, ਰੋਸ਼ਨੀ ਇੰਨਾ ਰਿਫਲੈਕਸ਼ਨ ਕਰ ਰਹੀ ਹੈ, ਬਹੁਤ ਸੁੰਦਰ ਨੇ, ਅੰਦਰ ਭਾਵ ਆਉਂਦੇ ਨੇ, ਸੁੰਦਰਤਾ ਦਾ ਰਸ ਆਉਂਦਾ। ਮਹਾਰਾਜ ਕਹਿੰਦੇ ਰਸ ਨੇ ਕੀ ਕਰਨਾ, ਨਾਮ ਦਾ ਰਸ ਗਵਾ ਦੂ ਤੇਰੇ ਅੰਦਰੋਂ। ਮੋਹਣੀਆਂ ਮੁੱਖ ਮਣੀ ਸੋਏ, ਮਣੀਆਂ ਵਾਲੀਆਂ ਮੋਹਣੀਆਂ, ਜਦ ਦੇਖੇਗਾ ਤੇਰੀ ਬਿਰਤੀ ਗਲਤ ਹੋ ਜਾਏਗੀ, ਨਾਮ ਦੇ ਮੰਜ਼ਲ 'ਚੋਂ ਮੰਡਲ 'ਚੋਂ ਉਤਰ ਆਏਗਾ, ਮਾਇਆ ਦੇ ਮੰਡਲ 'ਚ ਐਂਟਰੀ ਹੋ ਜਾਏਗੀ ਅਤੇ ਨਾਮ ਦਾ ਰਸ ਟੁੱਟ ਜਾਏਗਾ। ਇਹ ਜੋਬਨ ਦਾ ਰਸ ਜਿਹੜਾ ਹੈ ਕੁਛ ਵੀ ਨਹੀਂ ਹੋਇਆ ਕਰਦਾ, ਇਹ ਫਿੱਕਾ ਰਸ ਹੁੰਦਾ, ਇਹਦੇ 'ਚ ਪ੍ਰਵਿਰਤ ਹੋ ਜਾਏਗਾ। ਮਤ ਦੇਖ ਪੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਸ਼ਕਤੀਆਂ ਆ ਗਈਆਂ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਪਾਓ। ਗੁਪਤ ਹੋ ਜਾਂ ਕਿਤੇ ਪ੍ਰਗਟ ਹੋ ਜਾਂ, ਵਚਨ ਕਰਦਾ ਉਹ ਪੂਰਾ ਹੋ ਜਾਵੇ। ਲੱਖਾਂ ਦੀ ਤਦਾਦ 'ਚ ਬੰਦੇ ਲਾਈਨਾਂ ਲਾਈ ਖੜੇ ਨੇ, ਮੁੱਕਦੀਆਂ ਨਹੀਂ ਲਾਈਨਾਂ, ਨਾ ਦਿਨੇ ਮੁੱਕਦੀਆਂ ਨਾ ਰਾਤ ਨੂੰ ਵਿਕਦੀਆਂ, ਪਰਬਤਾ ਹੋ ਰਹੀ ਆ, ਅਖਬਾਰਾਂ 'ਚ ਤਸਵੀਰਾਂ ਆ ਰਹੀਆਂ ਨੇ, ਲੇਖ ਲਿਖੇ ਜਾ ਰਹੇ ਨੇ, ਬੜੇ ਬੜੇ ਵਜ਼ੀਰ ਤੁਰੇ ਆਉਂਦੇ ਨੇ, ਦੇਸ਼ ਦਾ ਵੱਡੇ ਤੋਂ ਵੱਡਾ ਪ੍ਰੈਜੀਡੈਂਟ ਤੁਰਿਆ ਆਉਂਦਾ, ਸਾਰਾ ਜਿੰਨਾ ਰਾਜਸੀ ਤਬਕਾ ਹੈ, ਜਿੰਨਾ ਦੂਸਰਾ ਹੈ, ਸਾਰਾ ਤੁਰਿਆ ਆਉਂਦਾ। ਮਹਾਰਾਜ ਕਹਿੰਦੇ ਕੀ ਹਾਸਲ ਕਰ ਲਿਆ, ਤਾਂ ਨਾਮ ਨੂੰ ਭੁੱਲਿਆ। ਉਹ ਪ੍ਰੇਮੀਆਂ ਇਹਦੇ ਮੁਕਾਬਲੇ 'ਤੇ, ਨਾਮ ਦੇ ਮੁਕਾਬਲੇ 'ਤੇ ਇਹ ਚੀਜ਼ਾਂ ਕੁਛ ਵੀ ਨਹੀਂ, ਕੌਡੀ ਜ਼ਮੀਨੀ ਵੈਲਿਊ ਇਹਨਾਂ ਦੀ, ਵਰਥਲੈਸ ਚੀਜ਼ਾਂ ਨੇ। ਮਤ ਦੇਖ ਪੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ। ਨਾ ਸੁਲਤਾਨ ਹੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾ, ਇੱਥੇ ਨਹੀਂ ਸਾਰੀ ਸ੍ਰਿਸ਼ਟੀ ਦਾ ਚੱਕਰਵਰਤੀ ਬਾਦਸ਼ਾਹ ਬਣ, ਤਖ਼ਤ ਦੇ ਉੱਤੇ ਪੈਰ ਰੱਖਣਾ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ। ਇੰਨਾ ਹੁਕਮ ਹੈ ਕਿ ਜੋ ਹੁਕਮ ਮੂੰਹ 'ਚੋਂ ਨਿਕਲ ਗਿਆ ਉਹਨੂੰ ਕਿਸੇ ਨੇ ਚੈਲੇਂਜ ਨਹੀਂ ਕਰਨਾ। ਕਹਿੰਦੇ ਇਹਦਾ ਕਿੰਨੀ ਕੁ ਵੈਲਿਊ ਹੈ ਇਸ ਚੀਜ਼ ਦੀ, ਜਿਵੇਂ ਹਵਾ ਲੱਗ ਕੇ ਲੰਘ ਜਾਂਦੀ ਆ ਕੋਲ ਦੀ, ਇੰਨੀ ਕੁ ਵੈਲਿਊ ਇਹਦੀ। ਮਤ ਦੇਖ ਭੁੱਲਾਂ ਵਿਸਰੈ, ਤੇਰੇ ਚਿੱਤ ਨਾ ਆਵੇ। ਕਿਉਂਕਿ ਨਾਮ ਤੋਂ ਬਿਨਾਂ ਜ਼ਿੰਦਗੀ ਦਾ ਸਵਾਦ ਸਾਰਾ ਕਿਰਕਰਾ ਹੋ ਜਾਂਦਾ। ਦੇਖ ਲਓ ਜਿਹਨਾਂ ਕੋਲ ਹੈਗਾ ਸਭ ਕੁਛ, ਵੱਡੇ ਵੱਡੇ ਜੋਤੀ ਸੈਲੋ, ਤਿੰਨ ਕੋ ਵਿਆਪੈ ਚਿੰਤਾ ਰੋ, ਚਿੰਤਾ ਦੇ ਰੋਗੀ ਹੋਏ ਹੋਏ ਨੇ ਵੱਡੇ ਵੱਡੇ। ਹਸਪਤਾਲਾਂ 'ਚ ਡਾਕਟਰ ਆਉਂਦੇ ਨੇ, ਟੀਕੇ ਲਾਉਂਦੇ ਨੇ, ਕਹਿੰਦੇ ਇਸ ਗੱਲ ਨੇ ਘਾਟੇ 'ਚ ਪਾਤਾ ਇਨਸਾਨ, ਗਲਤ ਹੋ ਗਿਆ ਇਨਸਾਨ। ਚੀਜ਼ਾਂ ਮਾੜੀਆਂ ਨਹੀਂ ਹੈਗੀਆਂ, ਪਰ ਇਹਨਾਂ ਦੇ ਵਿੱਚ ਰਚ ਜਾਣਾ ਮਾੜਾ ਹੈ, ਰਚ ਕੇ ਪਰਮੇਸ਼ੁਰ ਨੂੰ ਭੁੱਲ ਜਾਣਾ ਮਾੜਾ। ਕਿਉਂਕਿ ਜਦੋਂ ਪਰਮੇਸ਼ੁਰ ਭੁੱਲ ਗਿਆ ਉਸ ਵੇਲੇ ਪੀਸ ਆਫ ਮਾਇੰਡ ਸਾਰਾ ਡਿਸਟਰਬ ਹੋ ਜਾਂਦਾ, ਇਸ ਤਰ੍ਹਾਂ ਫਰਮਾਨ ਕਰਦਾ।
ਜਲ ਬਲ ਜਾਵੇ ਜੁੜਾ ਨਾਮ ਤੋਂ ਬਿਨਾ, ਜਲ ਬਲ ਜਾਵੇ ਜੁੜਾ ਨਾਮ ਤੋਂ ਬਿਨਾ, ਜਲ ਬਲ ਜਾਵੇ ਜੁੜਾ ਨਾਮ ਤੋਂ ਬਿਨਾ। ਬਲ ਜਾਵੇ ਜੁੜਾ ਨਾਮ
ਪੁੱਛ ਦੇਖਿਆ ਔਰ ਨਹੀਂ ਤਾਂ ਸੋ ਪ੍ਰਭੂ ਦੇ ਨਾਮ ਤੋਂ ਬਗੈਰ ਇਹ ਜਿਹੜਾ ਹਿਰਦਾ ਕੌਲ ਹੈ ਸਾਡਾ ਇਹ ਜਲ ਜਾਂਦਾ, ਕੋਈ ਚੀਜ਼ ਸੁੱਖ ਨਹੀਂ ਦਿੰਦੀ। ਫਿਰ ਸੁੱਖ ਨਹੀਂ ਬਹੁਤੇ ਤਨ ਖਾਟੇ, ਸੁੱਖ ਨਹੀਂ ਪੇਖੇ ਨਿਰਤ ਨਟ, ਸੁੱਖ ਨਹੀਂ ਬਹੁਤ ਦੇਸ਼ ਕਮਾਈ, ਸਰਬ ਸੁਖਾ ਹਰ ਹਰ ਗੁਣ ਗਾਈ। ਸੋ ਇਸ ਤਰ੍ਹਾਂ ਦੇ ਨਾਲ ਐਸਾ ਜਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਿਸਾਰੀ। ਸੋ ਨਾਮ ਤੋਂ ਬਿਨਾਂ ਜਿਹੜਾ ਜ਼ਿੰਦਗੀ ਹੈ ਆਦਮੀ ਦੇ ਅੰਦਰ, ਸਾਧ ਸਿੰਘ ਜੀ ਜਿਹਦੇ ਵਾਸਤੇ ਅਸੀਂ ਅਰਦਾਸ ਕਰਦੇ ਹਾਂ, ਪਿਛਲੇ ਜ਼ਮਾਨਿਆਂ ਦੇ ਅੰਦਰ ਅਰਦਾਸ ਦੇ ਵਿੱਚ ਹੋਰ ਅੱਖਰ ਸੀਗੇ, ਹੁਣ ਹੋਰ ਅੱਖਰ ਨੇ। ਜਦ ਹਰ ਗੁਰਸਿੱਖ ਅਰਦਾਸ ਕਰਦਾ ਸੀ, ਹੇ ਪਾਤਸ਼ਾਹ ਸਾਨੂੰ ਜੀਵਨ ਬਖਸ਼ੀ, ਜੀਵਨ ਗੁਰਮੁਖਾਂ ਵਾਲਾ ਗੁਰਸਿੱਖਾਂ ਵਾਲਾ ਜੀਵਨ ਬਖਸ਼ੀ, ਵੀ ਜਿਉਂਦੇ ਤਾਂ ਹੈਗੇ ਤੁਸੀਂ ਜੀਵਨ ਹੋਰ ਕਿਹੜਾ ਮੰਗਦੇ ਹੋ। ਮਹਾਰਾਜ ਕਹਿੰਦੇ ਨਾਮ ਤੋਂ ਬਗੈਰ ਤਾਂ ਜੀਵਨ ਹੀ ਨਹੀਂ ਹੈ, ਇਹ ਤਾਂ ਕੈਮੀਕਲ ਜੀਵਨ ਹੈ। ਰੋਟੀ ਖਾ ਲੈਂਦੇ ਹਾਂ, ਹੋਰ ਚੀਜ਼ਾਂ ਖਾ ਲੈਂਦੇ ਹਾਂ, ਉਹਦਾ ਬਲੱਡ ਬਣ ਜਾਂਦਾ, ਬਲੱਡ ਦੀ ਸਰਕੂਲੇਸ਼ਨ ਚੱਲ ਪੈਂਦੀ ਹੈ, ਬ੍ਰੇਨ 'ਚ ਜਾਂਦਾ, ਬ੍ਰੇਨ ਵੀ ਕੰਮ ਕਰਦਾ, ਬਾਡੀ ਵੀ ਕੰਮ ਕਰਦੀ ਹੈ। ਇਹ ਕੈਮੀਕਲ ਲਾਈਫ ਹੈ, ਲੇਕਿਨ ਇਹ ਜ਼ਿੰਦਗੀ ਨਹੀਂ ਹੈ। ਜ਼ਿੰਦਗੀ ਇਸ ਤੋਂ ਉੱਚੀ ਚੀਜ਼ ਹੈ, ਜਿਸ ਨੂੰ ਮਹਾਰਾਜ ਜੀਵਨ ਕਹਿੰਦੇ ਨੇ। ਮਹਾਰਾਜ ਕਹਿੰਦੇ ਉਹ ਪ੍ਰਾਪਤ ਨਹੀਂ ਹੁੰਦੀ, ਉਹਦੀ ਖੁਰਾਕ ਲਗਾਤਾਰ ਹੀ ਹੈ। ਰੋਟੀ ਖਾ ਕੇ ਅਸੀਂ ਕਈ ਘੰਟੇ ਨਹੀਂ ਖਾਂਦੇ, ਇੱਕ ਦਿਨ ਵੀ ਨਹੀਂ ਖਾਂਦੇ, ਦੋ ਦਿਨ ਵੀ ਲੰਘ ਜਾਂਦੇ ਨੇ, ਮਰਦਾ ਨਹੀਂ ਬੰਦਾ। ਲੇਕਿਨ ਉਹ ਖੁਰਾਕ ਐਸੀ ਹੈ ਜਿਹਨੂੰ ਲਗਾਤਾਰ ਖਾਣਾ ਪੈਂਦਾ, ਛੱਡਣੀ ਨਹੀਂ ਪੈਂਦੀ, ਡੇ ਐਂਡ ਨਾਈਟ ਖਾਣਾ ਪੈਂਦਾ, ਅਤੇ ਉਹਨੂੰ ਅੰਮ੍ਰਿਤ ਭੋਜਨ ਕਹਿੰਦੇ ਨੇ, ਨਾਮ ਦਾ ਭੋਜਨ ਕਹਿੰਦੇ ਨੇ। ਅਤੇ ਸੋ ਜੀਵਿਆ ਜਿਸ ਮਨ ਬਖਸ਼ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਈ, ਜੇ ਜੀਵੈ ਪਤ ਲੱਥੀ ਜਾਏ, ਸਭ ਆਰਾਮ ਜੇਤਾ ਕੁਛ ਕਹਿ। ਨਾਮ ਤੋਂ ਬਗੈਰ ਜਿਹੜਾ ਜੀਵਨ ਹੈ, ਜੋ ਖਾਂਦੇ ਨੇ ਪੀ ਪਹਿਨਦੇ ਨੇ, ਉਹ ਕਹਿੰਦੇ ਹਰਾਮ ਦਾ ਖਾ ਰਹੇ ਨੇ, ਕਿਉਂਕਿ ਨਾਮ ਪ੍ਰਾਪਤ ਨਹੀਂ ਹੋਇਆ। ਅਤੇ ਜਿਉਂਦਿਆਂ ਦੀ ਪਤ ਨਾਮ ਤੋਂ ਬਿਨਾਂ ਪਤ ਲੈ ਰਹੀ ਹੈ, ਇੱਥੇ ਵੀ ਅਤੇ ਦਰਗਾਹ ਦੇ ਵਿੱਚ ਵੀ। ਅਤੇ ਜੀਵਨ ਹੀ ਉਹੀ ਹੈ ਜਿਹੜਾ ਪਰਮੇਸ਼ੁਰ ਦੇ ਨਾਮ ਦਾ, ਦੂਜੇ ਜੀਵਨ ਨੂੰ ਤਾਂ ਮਹਾਰਾਜ ਨੇ ਜੀਵਨ ਮੰਨਿਆ ਹੀ ਨਹੀਂ ਹੈ। ਅੱਖਾਂ ਜੀਵਾਂ ਵਿਸਰੈ ਮਰ ਪਾਣੀ ਉਹਦਾ ਜੀਵਨ ਹੈ। ਇਸੇ ਤਰ੍ਹਾਂ ਦੇ ਨਾਲ ਨਾਮੀ ਦਾ ਜੀਵਨ ਨਾਮ ਹੋਇਆ ਕਰ ਤੇ ਮਹਾਰਾਜ ਕਹਿੰਦੇ ਬਾਕੀ ਸੰਸਾਰ ਤਾਂ ਪ੍ਰੇਮੀਓ ਜਿਉਂਦਾ ਹੈ ਨਹੀਂ, ਸੋ ਜੀਵਿਆ ਜਿਸ ਮਨ ਵਸਿਆ ਸੋ, ਆਖਾਂ ਜੀਵਾਂ ਵਿਸਰੈ ਮਰ ਜਾਓ, ਰੋਜ਼ ਪੜ੍ਹਦੇ ਹਾਂ। ਲੇਕਿਨ ਫਿਰ ਤਾਂ ਮੁਰਦੇ ਹੀ ਹੋਏ ਜੇ ਵਿਸਰਦਾ ਹੈ। ਵਿਸਰਦਾ ਉਹ ਨਹੀਂ ਹੁੰਦਾ ਜਿਹਦੇ ਨਾਲ ਪਿਆਰ ਹੋਵੇ। ਜੀਵਨ ਦੇ ਅੰਦਰ ਤਜਰਬੇ ਨੇ ਜੋ ਪਿਆਰ, ਪਿਆਰ ਦਾ ਰੂਪ ਹੋ ਕੇ ਹਿਰਦੇ 'ਚ ਵਸਿਆ ਹੋਇਆ, ਉਹ ਇੱਕ ਸਕਿੰਟ ਵਾਸਤੇ ਨਹੀਂ ਵਿਸਰਿਆ ਕਰਦਾ। ਹਰ ਵਕਤ ਸੌਂਦੇ ਜਾਗਦੇ, ਭਜਨ ਕਰਦੇ, ਰੋਟੀ ਖਾਂਦੇ, ਹਰ ਵਕਤ ਉਹ ਯਾਦ ਵਿੱਚ ਸਮਾਇਆ ਰਹਿੰਦਾ। ਮਹਾਰਾਜ ਕਹਿੰਦੇ ਇਹਦੇ ਮੁਕਾਬਲੇ ਦੇ ਉੱਤੇ ਜਿਹਨੂੰ ਵਿਸਰਦਾ ਹੈ ਉਹ ਕਹਿੰਦੇ ਜਿਉਂਦਾ ਨਹੀਂ ਹੋਇਆ ਕਰਦਾ। ਮੁਰਦਾਨ ਹੁੰਦੀ ਆ ਉਹਦੇ 'ਤੇ ਕੈਮੀਕਲ ਜੀਵਨ ਤਾਂ ਉਹ ਗੁਜ਼ਾਰ ਰਿਹਾ, ਜਿਉਂਦਾ ਸਾਰਾ ਸੰਸਾਰ ਇਹ ਜਿਉਂਦਿਆਂ ਦਾ ਲੱਗਦਾ, ਲੇਕਿਨ ਰੂਹਾਨੀ ਜ਼ਿੰਦਗੀ ਦੇ ਮੁਕਾਬਲੇ 'ਤੇ ਸਾਰਾ ਮੁਰਦਿਆਂ ਦਾ ਲੱਗਦਾ, ਮਰਿਆ ਹੋਇਆ ਸੰਸਾਰ ਕਹਿੰਦੇ ਨੇ ਮਹਾਰਾਜ। ਮੁਰਦਾ ਹੈ ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ ਮਿਰਤ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਪਵਾ, ਜੇ ਪਿਆਰ ਨਹੀਂ ਹਿਰਦੇ 'ਚ ਜਾਗਿਆ ਪਰਮੇਸ਼ੁਰ ਦਾ, ਤਾਂ ਕਹਿੰਦੇ ਮਰਿਆ ਹੋਇਆ ਸੰਸਾਰ ਹੈ। ਸੋ ਆਖਾਂ ਜੀਵਾਂ ਵਿਸਰੈ ਮਰ ਜਾਓ, ਜੇ ਤਾਂ ਨਾਮ ਦਾ ਚੱਲ ਰਿਹਾ ਰੌ ਚੱਲ ਰਹੀ ਹੈ ਤਾਂ ਜਿਉਂਦੇ ਹਾਂ, ਜਦੋਂ ਵਿਸਰ ਜਾਂਦਾ ਉਸ ਵੇਲੇ ਮੌਤ ਹੋ ਜਾਇਆ ਕਰਦੀ। ਜਿਹੜਾ ਕੰਮ ਵਸਾਰਦਾ ਹੈ ਉਹ ਫਿਰ ਕੰਮ ਕਿਸੇ ਕੰਮ ਦਾ ਵੀ ਨਹੀਂ, ਕਿਉਂਕਿ ਉਹ ਮੁਰਦਾਪਣ ਦੇ ਵਿੱਚ ਭੇਜਦਾ। ਇਸ ਗੱਲ ਨੂੰ ਇਨਸਾਨ ਨੇ ਸਮਝਿਆ ਨਹੀਂ। ਜੇ ਸਮਝ ਜਾਂਦਾ ਤਾਂ ਸੁੱਖਾਂ ਦਾ ਆਹ ਜਿਹੜਾ ਸੰਸਾਰ ਬਣਾਇਆ ਸੀ ਨਾ ਪਰਮੇਸ਼ੁਰ ਨੇ, ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਉਹ ਦੁੱਖਾਂ ਦਾ ਸੰਸਾਰ ਨਹੀਂ ਸੀ ਬਣਾਇਆ, ਇਹ ਆਨੰਦ ਦਾ ਸੰਸਾਰ ਸੀ, ਪਰਮ ਆਨੰਦ ਦਾ। ਕਿਉਂਕਿ ਪਰਮੇਸ਼ੁਰ ਨੇ 84 ਲੱਖ ਜੂਨਾਂ 'ਚੋਂ ਕਿੱਥੋਂ ਜਾ ਕੇ ਕੌਨਸ਼ੀਅਸਨੈਸ ਨੂੰ ਪੱਥਰਾਂ 'ਚੋਂ ਉਠਾ ਕੇ ਮਨੁੱਖ ਦੇ ਜਾਮੇ ਤੱਕ ਲਿਆਂਦਾ, ਤਾਂ ਕਿ ਇਹ ਪੂਰਨ ਆਨੰਦ ਲੈ ਲਏ। ਮੇਰਾ ਸਰੂਪ ਵੀ ਸਤਿ ਚਿੱਤ ਆਨੰਦ ਹੈ ਮਹਾਰਾਜ ਕਹਿੰਦੇ ਨੇ, ਅਤੇ ਇਹ ਵੀ ਉਸ ਦਾ ਅਨੁਭਵ ਕਰ ਲਵੇ। ਲੇਕਿਨ ਇਹ ਕਰ ਨਹੀਂ ਸਕਿਆ ਕਿਉਂਕਿ ਇਹਦੀ ਬਿਰਤੀ ਜਿਹੜੀ ਸੀ ਉਹ ਡਾਊਨਵਰਡ ਚਲੀ ਗਈ। ਉੱਪਰ ਨੂੰ ਨਹੀਂ ਜਾ ਸਕਦੀ, ਮਾਇਆ ਵਿੱਚ ਭਰ ਚੁੱਕੀ। ਦੇਖਣ ਵਾਲੀਆਂ ਚੀਜ਼ਾਂ, ਸੁਣਨ ਵਾਲੀਆਂ ਚੀਜ਼ਾਂ, ਇਹਨਾਂ 'ਚ ਇੰਨਾ ਗੁਲਤਾਨ ਹੋ ਗਿਆ ਕਿ ਇੱਕ ਸਕਿੰਟ ਵਾਸਤੇ ਵੀ ਇਸ ਨੂੰ ਖਿਆਲ ਨਹੀਂ ਆਉਂਦਾ ਕਿ ਮੇਰਾ ਜੀਵਨ ਕੀ ਹੈ। ਮਰਿਆ ਹੀ ਜੰਮਿਆ ਸੀ, ਮਰਿਆ ਹੀ ਮਰ ਜਾਂਦਾ। ਜੀਵਨ ਨਹੀਂ ਪ੍ਰਾਪਤ ਹੁੰਦਾ, ਜੋ ਜੀਵਨ ਜਿਸ ਦੇ ਵਾਸਤੇ ਮਨੁੱਖਾ ਜਨਮ ਪ੍ਰਾਪਤ ਹੋਇਆ ਉਦੋਂ ਵਾਂਝਾ ਰਹਿ ਜਾਂਦਾ। ਮਹਾਰਾਜ ਕਹਿੰਦੇ ਸਾਨੂੰ ਜੋ ਜੀਵਨ ਪ੍ਰਾਪਤ ਹੋਇਆ ਆਤਮਦਰਸ਼ੀ ਪੁਰਸ਼ਾਂ ਨੂੰ, ਉਹ ਤਾਂ ਆਖਾਂ ਜੀਵਾਂ ਬਿਸਰੈ ਮਰ ਜਾ। ਜਿਹੜੇ ਇਸ ਨੂੰ ਭੁਲਾਉਂਦੇ ਨੇ, ਨਾਨਕੇ ਤਨ ਜਾਲ ਜਿਨ ਜਲਿਆ ਨਾਮ ਵਸਾਰਿਆ, ਜਿਹੜੇ ਜਲੇ ਹੋਏ ਨੇ, ਕੰਮਾਂ 'ਚ ਫਸੇ ਹੋਏ ਨੇ, ਨਾਮ ਭੁਲਾਤਾ, ਕਹਿੰਦੇ ਉਹਨੂੰ ਜਾਲਦੇ ਕਿਸੇ ਕੰਮ ਦਾ ਨਹੀਂ ਉਸ ਲਈ। ਲੇਕਿਨ ਜਿੰਨੀ ਕੀਮਤੀ ਚੀਜ਼ ਹੈ ਉਹ ਕੋਈ ਈਜ਼ੀ ਨਹੀਂ ਹੈ ਵੀ ਸਿਖਾਲਾ ਜਿਹਾ ਹੀ ਹੋ ਜੂੰਗਾ। ਮਹਾਰਾਜ ਕਹਿੰਦੇ ਜੁਗਤ ਪ੍ਰਾਪਤ ਹੋ ਜਾਵੇ ਫਿਰ ਤਾਂ ਹੈਗਾ ਸਿਖਾਲਾ, ਨਹੀਂ ਤਾਂ ਇਹ ਬਹੁਤ ਔਖਾ ਹੈ, ਇੰਨਾ ਸਿਖਾਲਾ ਨਹੀਂ, ਕਿਉਂਕਿ ਇਹਦਾ ਫਲ ਕੀ ਹੈ, ਇਹਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਸੱਚੇ ਨਾਮ ਕੀ ਲੱਗਦਾ ਭੂਖ, ਜਦੋਂ ਭੁੱਖ ਲੱਗੀ ਫਿਰ ਕੀ ਉਹ ਖਾਂਦੀ ਕੀ ਆ ਭੁੱਖ ਸੱਚੇ ਨਾਮ ਦੀ, ਕਦੇ ਵਿਚਾਰ ਕਰੀਆ ਰਹਿਰਾਸ ਪੜ੍ਹਦਿਆਂ ਰੋਜ਼ ਵੀ ਸੱਚੇ ਨਾਮ ਦੀ ਭੁੱਖ ਲੱਗੀ ਹੋਈ, ਉਹਦੀ ਖੁਰਾਕ ਕੀ ਹੈ, ਕਿਹੜੀ ਚੀਜ਼ ਹੈ ਜਿਹਨੂੰ ਉਹ ਖਾ ਜਾਂਦੀ ਹੈ ਭੁੱਖ। ਕਹਿੰਦੇ ਸਾਰੇ ਦੁੱਖਾਂ ਦਾ ਖਾਤਮਾ ਕਰ ਦਿੰਦੀ ਹੈ, ਇਹ ਤਾਂ ਭੁੱਖ ਹੈ, ਖਾਏ ਚੱਲੀ ਹੈ ਤੂੰ, ਸੋਗਮ ਵਿਸਰਾ ਮੇਰੀ ਮਾਏ। ਕਹਿੰਦੇ ਮਾਤਾ ਉਹਨੂੰ ਕਿਉਂ ਭੁੱਲਣਾ, ਉਸ ਨੂੰ ਭੁਲਾਉਂਦਾ ਭੁਲਾਉਣਾ ਹੀ ਨਹੀਂ ਚਾਹੀਦਾ, ਲੇਕਿਨ ਨਾਲ ਐਸੀ ਤਾਕੀਦ ਵੀ ਕਰਦੇ ਹਾਂ।
ਆਖਣੀ ਔਖਾ ਸਾਚਾ ਨਾਮ,
ਕਿਉਂ ਨਹੀਂ ਕਹਿਆ ਹੁੰਦਾ? ਕਿਉਂਕਿ ਜਦੋਂ ਨਾਮ ਜਪਣ ਲੱਗਦੇ ਹਾਂ ਉਸ ਵੇਲੇ ਸਾਡਾ ਵਾਹ ਮਨ ਨਾਲ ਪੈਂਦਾ, ਮਨ ਦੇ ਅੰਦਰ ਰਿਜੈਕਸ਼ਨ ਬਿਲਕੁਲ ਨਹੀਂ ਮੰਨਦਾ ਵੀ ਮੈਂ ਪ੍ਰਭੂ ਦਾ ਨਾਮ ਜਪਾਂ। ਜੇ ਮੰਨਦਾ ਹੋਵੇ ਤਾਂ ਇਹ ਹਰ ਸਵਾਸ ਨਾਮ ਜਪੇ, ਫਿਰ ਨਾ ਭੁੱਲੇ। ਲੇਕਿਨ ਇਹ ਅੰਦਰੋਂ ਮੰਨਦਾ ਨਹੀਂ ਹੈ, ਦੂਜੀਆਂ ਚੀਜ਼ਾਂ ਨੂੰ ਇਹਨੇ ਮਨੌਤ ਜ਼ਿਆਦਾ ਦਿੱਤੀ ਹੋਈ ਹੈ। ਕੈਟੇਗਰੀ ਦੇ ਜਦੋਂ ਲਿਸਟ ਬਣਾਈ ਨਾ, ਨਾਮ ਦੀ ਲਿਸਟ ਸਭ ਤੋਂ ਪਿੱਛੋਂ ਆਉਂਦੀ ਹੈ, ਅਬਲਾ ਆਉਂਦੀ ਨਹੀਂ, ਵਾਜੇ ਵਾਜੇ ਜੀਵਨ 'ਚ ਤਾਂ ਆਉਂਦੀ ਹੋ ਨਹੀਂ ਹੈ। ਜੇ ਆਉਂਦੀ ਹੈ ਜਿਹਦੇ ਤਾਂ ਸਾਰਿਆਂ ਨਾਲੋਂ ਪਿੱਛੋਂ ਦੀ ਕੈਟੇਗਰੀ ਹੈ। ਜੇ ਪੁੱਛੋ ਪਾਠ ਕਰਦੇ ਹਾਂ, ਕਹਿੰਦੇ ਮਨ ਨਹੀਂ ਲੱਗਦਾ ਜੀ। ਕਿੰਨਾ ਪਾਠ ਕਰਦੇ? ਜਪਜੀ ਸਾਹਿਬ ਪੜ੍ਹਦਾ। ਗਾਂ ਕਿਉਂ ਨਹੀਂ ਪੜ੍ਹਦਾ? ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ ਹੈ। ਬੰਦਗੀ ਕਰਦਾ ਉਹਨੇ, ਬੈਠਦਾ ਉਹਨੇ, ਸਾਧਨ ਕਰਦਾ ਉਹਨੇ, ਕਹਿੰਦਾ ਜੀ ਟਾਈਮ ਹੀ ਨਹੀਂ ਹੈ, ਸਾਧਨ ਕਿੱਥੋਂ ਕਰ ਲਈਏ? ਨਾਮ ਜਪਣ ਵਾਸਤੇ ਤਿਆਰ ਨਹੀਂ ਹੁੰਦਾ। ਬਹੁਤ ਔਖੀ ਗੱਲ ਹੈ ਜੇ ਧੱਕੋ ਧੱਕੀ ਜ ਕਹੋ, ਜ਼ਬਰਦਸਤੀ ਕਹੋ, ਸਜ਼ਾ ਲਾ ਦਿਓ ਵੀ ਇੰਨਾ ਕਰਨਾ ਹੀ ਪੈਣਾ, ਫਿਰ ਤਾਂ ਕਰਦਾ ਵੀ ਇਹਦਾ ਮੈਨੂੰ ਫਾਇਦਾ ਕੀ ਹੋਊ, ਕੋਈ ਚੀਜ਼ ਮਿਲੂਗੀ ਇੱਥੇ ਮੇਰੇ ਕੋਲ ਆਉਂਦੇ? ਮੈਂ ਕਿਹਾ ਤੁਸੀਂ ਪਾਠ ਕਰਿਆ ਕਰੋ ਜਪਜੀ ਸਾਹਿਬ ਦਾ, ਕਿਉਂਕਿ ਕੀਰਤਨ ਕਰਨ ਤੋਂ ਲੈ ਕੇ, ਪਾਠ ਕਰਨ ਤੋਂ ਲੈ ਕੇ ਜਦ ਤੱਕ ਨਾਮ ਦੀ ਪ੍ਰਾਪਤੀ ਹੁੰਦੀ ਹੈ, ਗਿਆਨ ਹੁੰਦਾ, ਸਾਰੇ ਨੂੰ ਨਾਮ ਕਹਿੰਦੇ ਨੇ, ਇੱਕੋ ਚੀਜ਼ ਹੈ। ਪਾਠ ਕਰਿਆ ਕਰੋ, ਫਲ ਕੀ ਹੋ? ਮੈਂ ਕਿਹਾ ਤੁਸੀਂ ਰਾਜ਼ੀ ਹੋ ਜਾਓਗੇ। ਗਿਣਦੇ ਰਹਿੰਦੇ ਨੇ, ਲਕੀਰਾਂ ਕੱਢੀ ਜਾਂਦੇ ਨੇ ਵੀ ਅੱਜ 15 ਦਿਨ ਹੋ ਗਏ, ਅੱਜ 27 ਬਾਕੀ ਰਹਿ ਗਏ, ਅੱਜ 26 ਰਹਿ ਗਏ, ਐਂ ਗਿਣਦੇ ਨੇ। ਨਾ ਰਾਜ਼ੀ ਹੋ ਜਾਂਦੇ ਨੇ, ਮੁੜ ਕੇ ਉੱਥੇ ਹੀ ਫੇਰ ਛੱਡ ਦਿੰਦੇ ਨੇ, ਨਾ ਫੇਰ ਨਹੀਂ ਕਰਦੇ, ਕਿਉਂਕਿ ਮਨ ਨਹੀਂ ਸਾਥ ਦੇ ਰਿਹਾ। ਮਨ ਨੇ ਸਾਥ ਤਾਂ ਦਿੱਤਾ ਵੀ ਮੈਨੂੰ ਬਿਮਾਰੀ ਹੈ, ਮੈਨੂੰ ਆਹ ਵਿਘਨ ਪਿਆ ਹੋਇਆ, ਮੇਰਾ ਕਾਰਜ ਰਾਸ ਨਹੀਂ ਹੋ ਰਿਹਾ, ਬਈ ਉਹ ਮੈਂ ਹਿੰਮਤ ਕਰਕੇ ਕਰਨਾ, ਉਹ ਵੀ ਅਧੂਰਾ ਹਿੰਮਤ, ਅਧੂਰੀ ਹਿੰਮਤ ਹੈ, ਤਾਂ ਮਹਾਰਾਜ ਦੀ ਮਿਹਰਬਾਨੀ ਹੈ ਬਈ ਮਨ ਟਿਕੇ ਨਾ ਟਿਕੇ ਫਿਰ ਵੀ ਰਾਜ਼ੀ ਕਰ ਦਿੰਦੇ ਨੇ, ਫਿਰ ਵੀ ਪੂਰਾ ਕਰ ਦਿੰਦੇ ਨੇ। ਕੋਈ ਮੰਤਰ ਨਹੀਂ ਹੈ, ਤੰਤਰੀ ਬਾਤਾਂ ਨਹੀਂ ਹੈ, ਇਹ ਤਾਂ ਇੱਕ ਰਿਕੁਐਸਟ ਹੈ। ਮੰਨ ਲੈਂਦਾ ਸੱਚੇ ਸਾਹਿਬ ਆ, ਕਿਆ ਨਹੀਂ ਕਰਦੇ, ਦੇ ਦਿੰਦਾ ਵੀ ਇਹ ਅਣਜਾਣ ਬੰਦੇ ਨੇ, ਚਲੋ ਦੇ ਦਿਓ। ਲੇਕਿਨ ਮਹਿਮਾਨ ਦਾ ਨਹੀਂ ਪਤਾ ਲੱਗਦਾ, ਮਹਿਮਾਨ ਨੂੰ ਹਿਰਦੇ 'ਚ ਨਹੀਂ ਵਸਾਉਂਦਾ, ਨਾ ਵਸਾਉਣ ਕਰਕੇ ਇਹਦਾ ਚਿੱਤ ਨਹੀਂ ਇੱਧਰ ਲੱਗਦਾ। ਮਹਾਰਾਜ ਕਹਿੰਦੇ ਔਖੀ ਬਾਤ ਹੈ। ਗੁਰੂ ਦਸ਼ਮੇਸ਼ ਪਿਤਾ ਨੇ ਜਦੋਂ ਖਾਲਸਾ ਸਾਜਿਆ, ਉਸ ਵੇਲੇ ਇੱਕ ਬਹੁਤ ਵੱਡਾ ਜੱਗ ਕੀਤਾ। ਪਹਿਲਾਂ ਮਰਿਆਦਾ ਇਸ ਤਰ੍ਹਾਂ ਦੀ ਕੁਦਰਤੀ ਤੁਰੀ ਆਉਂਦੀ ਸੀ ਕਿ ਬ੍ਰਾਹਮਣਾਂ ਦੀ ਪੰਗਤ ਲੱਗ ਜਾਇਆ ਕਰਦੀ ਸੀ। ਜਿਵੇਂ ਅਸੀਂ ਪੰਜ ਪਿਆਰਿਆਂ ਨੂੰ ਪਹਿਲਾਂ ਪ੍ਰਸ਼ਾਦਾ ਛਕਾ ਦਿੰਦੇ ਹਾਂ, ਬਹੁਤ ਥਾਈਂ ਐਸੀ ਮਰਿਆਦਾ ਚੱਲਦੀ ਹੈ ਕਿ ਪੰਜ ਪਿਆਰੇ ਛਾਂਟ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾਓ, ਅਰਦਾਸ ਕਰਾਓ ਉਹਨਾਂ 'ਤੇ ਲੰਗਰ ਦੀ, ਅਤੇ ਫਿਰ ਸੰਗਤ ਪ੍ਰਸ਼ਾਦਾ ਛਕਦੀ ਹੈ। ਅਤੇ ਗੁਰੂ ਮਹਾਰਾਜ ਨੇ ਕੇਸ਼ਵ ਦਾਸ ਨੂੰ ਬੁਲਾਇਆ ਨਾ, ਅਤੇ ਜਦੋਂ ਆਉਣਗੇ ਛਕ ਲੈਣਗੇ। ਉਹਨਾਂ ਨੇ ਕਿਹਾ ਵੀ ਲੰਗਰ ਕਿਉਂਕਿ ਵਰਤ ਗਿਆ ਹੁਣ, ਅਸੀਂ ਜਦ ਇੱਕ ਵਾਰੀ ਵਰਤ ਗਿਆ, ਦੂਜਿਆਂ ਨੇ ਮੁੱਖ 'ਚ ਪਾ ਲਿਆ, ਅਸੀਂ ਤਾਂ ਨਹੀਂ ਹੁਣ ਛਕਦੇ। ਗੁਰੂ ਮਹਾਰਾਜ ਦੇ ਕੋਲ ਆ ਗਏ, ਬੜੇ ਰੋਣ ਲੱਗ ਗਿਆ ਕੇਸ਼ਵ ਦਾਸ, ਕਹਿਣ ਲੱਗਿਆ ਸੱਚੇ ਪਾਤਸ਼ਾਹ, ਤੁਸੀਂ ਕਲਯੁੱਗ ਦੇ ਅਵਤਾਰ ਹੋ, ਮਰਿਆਦਾ ਕਾਇਮ ਰੱਖਣ ਵਾਲੇ, ਤਿੰਨ ਯੁਗਾਂ ਦੀ ਮਰਿਆਦਾ ਕਾਇਮ ਚੱਲੀ ਆਈ ਹੈ, ਬ੍ਰਾਹਮਣ ਨੂੰ ਸਭ ਤੋਂ ਉੱਤਮ ਸਮਝਦੇ ਰਹੇ, ਅਤੇ ਤੁਸੀਂ ਇਹਨਾਂ ਨੂੰ ਅੰਮ੍ਰਿਤ, ਇਹਨਾਂ ਨੂੰ ਛਕਾ ਦਿੱਤਾ ਪ੍ਰਸ਼ਾਦਾ, ਸਾਨੂੰ ਯਾਦ ਵੀ ਨਹੀਂ ਕਰਿਆ। ਮਹਾਰਾਜ ਕਹਿੰਦੇ ਕੇਸ਼ਵ ਦਾਸ ਸਾਡੇ ਵਿਸਰ ਗਿਆ, ਯਾਦ ਨਾ ਰਿਹਾ, ਗੁੱਸਾ ਨਾ ਤੁਸੀਂ ਕਰੋ, ਹੁਣ ਪ੍ਰਸ਼ਾਦਾ ਛਕਾ ਦਿੰਦੇ, ਅਤੇ ਤੁਹਾਨੂੰ ਇਕੱਲਾ ਪ੍ਰਸ਼ਾਦਾ ਹੀ ਨਹੀਂ ਛਕਾਉਣਾ, ਨਾਲ ਦੁਸ਼ਾਲੇ ਵੀ ਦੇਵਾਂਗੇ, ਮੋਹਰਾਂ ਵੀ ਦੇਵਾਂਗੇ। ਕਹਿੰਦੇ ਮਹਾਰਾਜ ਸਾਡੀ ਮਾਨਤਾ ਨਹੀਂ ਰਹਿਣੀ ਕਲਯੁਗ 'ਚ, ਸਾਡੀ ਮਾਨਤਾ ਹੋਣੀ ਚਾਹੀਦੀ ਹੈ, ਕਿਉਂਕਿ ਸਾਡੇ ਜੋ ਪੂਰਵਜ ਨੇ, ਜੋ ਵੇਦ ਸ਼ਾਸਤਰ ਨੇ, ਉਹ ਕਹਿੰਦੇ ਹੈ ਕਿ ਬ੍ਰਾਹਮਣ ਮੁੱਖ ਤੋਂ ਪੈਦਾ ਹੋਇਆ, ਸਭ ਤੋਂ ਉੱਪਰ ਹੈ, ਖੱਤਰੀ ਰੌਲਿਆਂ 'ਚ ਹੋਇਆ, ਦੋ ਨੰਬਰ 'ਤੇ ਹੈ, ਅਤੇ ਵੈਸ ਜਿਹੜਾ ਉਹ ਤੀਸਰੇ ਨੰਬਰ 'ਤੇ ਆਉਂਦਾ, ਸ਼ੂਦਰ ਜਿਹੜਾ ਉਹ ਪੈਰਾਂ 'ਚੋਂ ਪੈਦਾ ਹੋਇਆ, ਇਸ ਕਰਕੇ ਉਹ ਸਭ ਤੋਂ ਹੇਠ ਹੈ।